ਪਹਿਲਾਂ ਪੂਰਨ ਬ੍ਰਹਮ ਨਹੀਂ ਸੀ ਜਿੰਨਾ ਚਿਰ ਉਹਨਾਂ ਜਿਹੜੇ ਬ੍ਰਹਮੰਡ ਖੰਡੇ ਸੀ।
ਅੱਛਾ ਜੀ,
ਜਿੰਨਾ ਚਿਰ ਬ੍ਰਹਮ ਪੂਰਨ ਨਹੀਂ ਹੈ ਜਿਹੜਾ ਬ੍ਰਹਮ ਹੈ ਉਹ ਖੰਡ ਹੁੰਦਾ, ਬ੍ਰਹਮ ਅੰਡ ਜਿਹੜਾ ਹੁੰਦਾ ਖੰਡੇ ਹੁੰਦਾ, ਵਿੱਚ ਭਰਮਾ ਕੁਛ ਅੰਦਰ ਭਰਮ ਦੇ ਵਿੱਚ ਘਰਿਆ ਹੋਇਆ ਜਿਹੜੀ ਹੈ ਨਾ, ਜਿੰਨਾ ਚਿਰ ਅੰਦਰ ਭਰਮ ਦੇ ਬ੍ਰਹਮ ਪੂਰਨ ਨਹੀਂ ਹੈ।
ਅੱਛਾ ਜੀ,
ਪੂਰਨ ਬ੍ਰਹਮ ਕੀ ਹੁੰਦਾ? ਪੂਰਨ ਬ੍ਰਹਮ ਕਦ ਹੁੰਦਾ? ਬ੍ਰਹਮ ਗਿਆਨੀ ਕੇ ਮਨ ਪ੍ਰਗਾਸ ਜੈਸੇ ਧਰ ਉੱਪਰ ਅਖਾਸ। ਗੁਰਬਾਣੀ ਦਾ ਸਾਰਾ ਗਿਆਨ ਜਦ ਤਿੰਨ ਲੋਕ ਦਾ ਗਿਆਨ ਸਮਝ ਲੈਂਦਾ ਫਿਰ ਇਹ ਪੂਰਨ ਬ੍ਰਹਮ ਬਣਦਾ।
ਅੱਛਾ ਜੀ,
ਗੁਰਬਾਣੀ ਵਿੱਚ ਤਿੰਨ ਲੋਕ ਦਾ ਗਿਆਨ ਹੈ, ਤਿੰਨ ਲੋਕ ਦਾ ਗਿਆਨ ਹੈ।
ਠੀਕ
ਹੈ
ਜੀ,
ਚੌਥੇ ਲੋਕ ਦਾ ਗਿਆਨ ਜਿਹੜਾ ਹੈ ਉਹ ਆਉਂਦਾ ਧੁਰਤੀ ਬਾਣੀ ਦਾ।
ਤਿੰਨ ਲੋਕ ਆਪਾਂ ਕਹਿੰਦੇ ਆ, ਪਾਸਟ, ਪ੍ਰੈਜ਼ੈਂਟ, ਫਿਊਚਰ, ਇਸ ਤਰ੍ਹਾਂ ਕਹਾਂਗੇ।
ਸੰਸਾਰ ਤਿੰਨ ਲੋਕ ਹੈ ਜੀ, ਸੰਸਾਰ ਭਾਵੇਂ ਜੀਵ ਗਰਭ ਵਿੱਚ ਹੈ, ਇਹ ਦੋ ਦੇ ਪੇੜ ਚ ਹੈ, ਭਾਵੇਂ ਜੀਵ ਸਰੀਰ ਵਿੱਚ ਹੈ, ਜਿਵੇਂ ਹੁਣ ਆਪਾਂ
ਅੱਛਾ ਜੀ
ਦੋ ਬੀਜੀਆਂ ਹੋ ਗਈਆਂ।
ਹਾਂਜੀ,
ਕੀ ਬੁਜੀ ਰੋ ਹੈ ਜਿਹੜੀ ਮਰ ਕੇ ਬਾਅਦ ਦੇ ਵਿੱਚ ਹੈ।
ਅੱਛਾ ਜੀ,
ਮਰ ਕੇ ਬਾਅਦ ਦੇ ਵਿੱਚ ਜਿਹੜਾ ਸਰੀਰ ਹੈ ਉਹ ਸੂਖਮ ਸਰੀਰ ਕੱਲਾ ਹੀ ਹੁੰਦਾ ਆਪਣੇ ਕੋਲ।
ਅੱਛਾ ਜੀ,
ਇੱਕ ਲੋਕ ਤਾਂ ਉਹ ਹੋ ਗਿਆ।
ਅੱਛਾ ਜੀ,
ਦੂਜਾ ਲੋਕ ਇਹ ਹੈ ਮਾਂ ਦੇ ਗਰਭ ਚ ਆ ਗਿਆ, ਇੱਕ ਮਾਂ ਦਾ ਸਰੀਰ ਹੋ ਗਿਆ, ਇੱਕ ਸਰੀਰ ਸੂਖਮ ਹੋ ਗਿਆ, ਸੂਖਮ ਸਰੀਰ ਤਾਂ ਹੈ ਉਹ ਹੈ।
ਹਾਂਜੀ,
ਇੱਕ ਮਾਂ ਦਾ ਗਰਭ ਹੋ ਗਿਆ, ਉਹਦੇ ਵਿੱਚ ਆ ਕੇ ਬਣ ਗਿਆ, ਇੱਕ ਸਰੀਰ ਆਪਣੇ ਵਾਸਤੇ ਬਣਾ ਰਿਹਾ।
ਅੱਛਾ ਜੀ,
ਉੱਥੇ ਦੋ ਸਰੀਰ ਮਾਇਆ ਦੇ ਕੋਲ ਚੱਲਦੇ ਨੇ, ਫਿਰ ਇਹਦੇ ਕੋਲ ਕੀ ਆ, ਇਹਦਾ ਸੁਖ ਬੁੱਧ।
ਅੱਛਾ ਜੀ,
ਅਰ ਉੱਥੇ ਸਾਹਬ ਵੀ ਉਹਦਾ ਕੁਝ ਖਾਂਦਾ ਪੀਂਦਾ ਵੀ ਨਹੀਂ, ਉੱਥੇ ਸੋਚਦਾ ਵੀ ਕੁਛ ਨਹੀਂ ਹੈ, ਸੋਚ ਵੀ ਬਣਦਾ, ਦੀਦਾ ਵੀ ਨਹੀਂ, ਸੁਖਦਾ ਵੀ ਨਹੀਂ, ਬੋਲਦਾ ਵੀ ਨਹੀਂ, ਉਹ ਲੋਕ ਅੱਡ ਹੈ। ਉਹ ਜ਼ਿੰਦਗੀ ਵੀ ਅਸੀਂ ਗਿਣਦੇ ਨਹੀਂ ਹੈਗੇ।
ਅੱਛਾ ਜੀ,
ਆਪਣੇ ਬੱਚਾ ਉੱਥੇ ਜੂੜਾ, ਉਹ ਜੀਵਨ ਗਿਣਿਆ ਨਹੀਂ ਜਾਂਦਾ ਹੈ ਉਹ ਲੋਕ ਦਾ।
ਹਾਂਜੀ,
ਜਨਮ ਤੋਂ ਬਾਅਦ ਅਸੀਂ ਜਨਮ ਤੋਂ ਬਾਅਦ ਉਹਦਾ ਜੀਵਨ ਸ਼ੁਰੂ ਕਰਦੇ, ਔਰ ਜੀਵਨ ਉੱਥੇ ਹੈਗਾ, ਉਹ ਲੋਕ ਵੱਖਰਾ। ਬੱਚਾ ਜਿਉਂਦਾ ਉੱਥੇ,
ਠੀਕ ਹੈ ਜੀ,
ਪਰ ਅਸੀਂ ਜੀਵਨ ਕਿਉਂ ਨਹੀਂ ਬੁਲਦੇ ਉਹਦਾ? ਅਸੀਂ ਇਸ ਕਰਕੇ ਤਿੰਨ ਲੋਕ ਮੰਨਦੇ ਹਾਂ, ਅੱਡ ਅੱਡ ਇਹ ਲੋਕ ਨੇ। ਤਿੰਨਾਂ ਲੋਕ ਦੇ ਵਿੱਚ ਕੀ ਅਵਸਥਾ ਹੁੰਦੀ ਹੈ ਜੀਵ ਦੀ, ਇਹ ਗੁਰਬਾਣੀ ਦਾ।
ਠੀਕ ਹੈ ਜੀ,
ਕਿਉਂ ਤਿੰਨਾਂ ਲੋਕਾਂ ਜਾਂਦਾ, ਕੀ ਕਰਦਾ, ਕੀ ਉੱਥੇ ਹੁੰਦਾ, ਉਹਦਾ ਵਿਸਤਾਰ ਜਿਕਰ ਹੈ ਗੁਰਬਾਣੀ ਚ। ਗਰਭ ਦੇ ਵਿੱਚ ਕੀ ਹੁੰਦਾ ਹੈ ਉੱਥੇ ਦੱਸਿਆ ਨੀ, ਰੇ ਨਾਲ ਗਰਭ ਕੁੰਡਲ ਮੈਂ ਆਛਤ ਉਰਧ ਕਿਆਨ ਲਿਵ ਲਾਗਾ, ਦੱਸਿਆ ਗਰਭ ਦੀ ਗੱਲ ਦੱਸੀ ਹੈ। ਫਿਰ ਜਦ ਇਹ ਛੱਡ ਕੇ ਜਾਂਦਾ ਪਛਤਾਏਗਾ ਮੂੜਿਆ, ਫਿਰ ਕਈ ਕਬੀਰ ਤੇਈ ਨਾਲ ਜਾਗੇ ਜਮਕਾ ਡੰਡ ਮੂੜ ਵੀ ਲੱਗ ਗਏ, ਫਿਰ ਕਿਆ ਗੁਰ ਸੇਵਾ ਤੇ ਭਗਤ ਕਮਾਈ ਤਵੇ ਮਾਨਸ ਤੇ ਹੀ ਪਾਈ। ਇਹ ਮਾਨਸ ਦੇਹੀ ਤੋਂ ਪਹਿਲਾਂ ਤਾਂ ਕੀ ਕੀਤਾ ਸੀ, ਗੁਰ ਸੇਵਾ ਤੇ ਭਗਤ ਕਮਾਈ, ਫਿਰ ਤੈਨੂੰ ਭਗਤੀ ਕਰਨੀ ਪੈਂਦੀ ਹੈ, ਗੁਰ ਸੇਵਾ ਪਾਣੀ ਚੱਲਣਾ ਪੈਂਦਾ, ਤਾਂ ਅਗਲੇ ਜਾ ਕੇ ਮਨੁੱਖਾ ਜਨ ਮਿਲਦਾ, ਜਾਂ ਜਨ ਮਿਲ ਜਾਂਦਾ ਫਿਰ ਗੁਰ ਤੇ ਭਾਵੇਂ ਤੋਂ ਖਿਲਾਫ ਹੋ ਜਾਂਦਾ। ਇਹਨੂੰ ਸਮਝਾਈਆਂ ਹੋਈਆਂ ਗੱਲਾਂ ਨੇ। ਹਾਂ, ਇਹ ਤਿੰਨ ਲੋਕ ਨੇ।
ਠੀਕ
ਹੈ, ਇਹ ਗਿਆਨ ਪਾਣੀ ਚੋਂ ਮਿਲਦਾ, ਫਿਰ ਇਹਨੇ ਗਲਤੀ ਕਰਦੇ ਹਟਣਾ।
ਅੱਛਾ ਜੀ,
ਜੋ ਤੂੰ ਕਮਾਉਣਾ ਇੱਥੇ ਆ ਕੇ ਜਨਮ ਮਿਲ ਜਾਂਦਾ, ਫਿਰ ਗਵਾ ਕੇ ਚਲਿਆ ਜਾਂਦਾ, ਜਦ ਇਹਨੂੰ ਇਹ ਸਮਝ ਆ ਜਾਂਦੀ ਹੈ, ਫਿਰ ਕਹਿੰਦਾ ਵੀ ਅੱਜ ਦੀ ਗਲਤੀ ਨਹੀਂ ਜਾਂਦੀ, ਇਹ ਤਾਂ ਬੜਾ ਔਖਾ ਜਨਮ ਮਿਲਿਆ। ਜਿਹੜਾ ਚੌਥੇ ਲੋਕ ਦਾ ਗਿਆਨ ਹੈ, ਇਹਦਾ ਜਦ ਹੁੰਦਾ ਸੰਪਰਕ ਸ਼ਬਦ ਨਾਲ ਤੁਰਕੀ ਬਾਣੀ ਨਾਲ, ਚੌਥੇ ਲੋਕ ਦੀ ਗੱਲ ਦੱਸਦਾ ਫਿਰ ਲੋਕਾਂ ਨੂੰ, ਆ ਜਿਹੜੀ ਗੁਰਬਾਣੀ ਦੱਸੀ ਹੋਈ ਹੈ।
ਠੀਕ ਹੈ,
ਫਿਰ ਕੀ ਹਰ ਦਰਗਾਹ ਜੀਆਂ ਵਰਤਾ ਨਾਮ ਕਾਸ ਸੁਣਾਵੇ, ਭਗਤੀ ਕੀ ਹੈ ਅਸਲ ਚ? ਉਹ ਉੱਥੇ ਕਿਹੜੀ ਭਗਤੀ ਕਬੂਲ ਹੈ, ਕਿਹੜੀ ਭਗਤੀ ਕਬੂਲ ਨਹੀਂ ਹੈ, ਇਹ ਗੁਰਬਾਣੀ ਦੱਸੀ ਹੋਈ ਹੈ। ਉਹ ਕਹਿੰਦਾ ਸਿਰਫ ਇੱਕੋ ਭਗਤੀ ਉੱਥੇ ਕਬੂਲ ਹੈ, ਬਾਕੀ ਕਬੂਲ ਨਹੀਂ ਕੋਈ ਵੀ ਗੁਰਮਤ ਤੋਂ ਬਿਨਾਂ। ਦਾਨ ਪੁੰਨ ਉੱਥੇ ਕਿਹੜੇ ਕਿਹਨੂੰ ਮੰਨਿਆ ਹੋਇਆ, ਦਾਨ ਕਿਹਨੂੰ ਮੰਨਿਆ ਹੋਇਆ, ਦਰਗਾਹ ਦੇ ਵਿੱਚ ਨਾਮ ਕਿਹਨੂੰ ਮੰਨਿਆ ਹੋਇਆ, ਉਹ ਇਹ ਗੁਰਬਾਣੀ ਚ ਸਭ ਕੁਝ ਦੱਸਿਆ ਹੋਇਆ। ਜਪ ਕਿਹੜਾ ਹੈ, ਤਪ ਕਿਹੜਾ, ਕਬੂਲ ਕੀ ਹੈ ਦਰਗਾਹ ਚ? ਇੱਥੇ ਜਪ ਬਥੇਰੇ ਨੇ, ਅਸੰਖ ਜਪ ਨੇ, ਅਸੰਖ ਪਾਓ ਹੈ, ਅਸੰਖ ਪੂਜਾ, ਅਸੰਖ ਤਪਤਾਓ ਹੈ, ਕਬੂਲ ਕਿਹੜਾ? ਜੇ ਤਾਂ ਕਬੂਲ ਵਾਲਾ ਬਣਾ ਲਿਆ ਫਿਰ ਤਾਂ ਦਰਗਾਹ ਚ ਕਬੂਲ ਹੋ ਗਿਆ। ਜੇ ਹੋਰ ਕਿਸੇ ਦਾ ਦੱਸਿਆ ਹੋਇਆ ਕਮਾਲੀ ਤਾਂ ਐਵੇਂ ਚਲਾ ਗਿਆ। ਇਹ ਚੌਥੇ ਲੋਕ ਦਾ ਗਿਆਨ ਬਾਅਦ ਚ ਦੱਸੂਗਾ। ਇਹ ਹਰ ਦਰਗਾਹ ਦੀਆਂ ਬਾਤਾਂ ਨਾਨਕ ਆਖ ਸੁਣਾਵਾ।
ਹੁਣ ਇਹਦੇ ਬਾਰੇ ਦੱਸੋ ਜੀ, ਬ੍ਰਹਮੰਡ ਕੀ ਹੈ, ਖੰਡ ਕੀ ਹੈ ਤੇ ਪੂਰਨ ਬ੍ਰਹਮ ਕੀ ਹੈ?
ਬ੍ਰਹਮੰਡ ਤਾਂ ਜੀਵਾਤਮਾ, ਜਦੋਂ ਸਰੀਰ ਤੋਂ ਟਿਕਲ ਕੇ ਜਾਂਦਾ ਬ੍ਰਹਮੰਡ ਹੈ। ਸੂਖਮ ਸਰੀਰ ਦਾ ਨਾਮ ਬ੍ਰਹਮੰਡ ਹੈ। ਅੰਡੇ ਦੇ ਵਿੱਚੋਂ ਬੱਚਾ ਪੈਦਾ ਹੋਣਾ, ਆਂਡਾ ਹੁੰਦਾ ਨਾ, ਉਹ ਚ ਬੱਚਾ ਨੀ ਪੈਦਾ ਹੁੰਦਾ, ਜਨਮ ਇਹਨੂੰ ਮਿਲਿਆ ਨੀ, ਆਂਡਾ ਹੈਗਾ। ਔਰ ਉਹ ਖਿਰਦ ਹੈ, ਛੋਟਾ ਹੈ, ਜੋ ਆਂਡਾ ਵੀ ਪੂਰਾ ਨੀ ਹੈ। ਪੂਰਾ ਆਂਡਾ ਕਦ ਹੋਣਾ? ਜਦੋਂ ਇਹਦਾ ਤਿੰਨ ਲੋਕ ਦਾ ਗਿਆਨ ਪੂਰਾ ਹੋ ਜਾਣਾ ਧਾਰੂ ਪਰਾ ਕਾਲ, ਤਾਂ ਇਹ ਪੂਰਨ ਬ੍ਰਹਮ ਹੋਣਾ, ਪੂਰਾ ਆਂਡਾ ਵੰਡ। ਉਹ ਤੋਂ ਬਾਅਦ ਇਹ ਪੂਰਨ ਬ੍ਰਹਮ ਹੋਏ ਤੇ ਹੀ ਆਂਡੇ ਦੇ ਵਿੱਚੋਂ ਬੱਚਾ ਨਿਕਲਣਾ, ਫਿਰ ਇਹਦਾ ਜਨਮ ਮਿਲਣਾ। ਪਹਿਲਾਂ ਇਹ ਖੰਡ ਹੈ ਬ੍ਰਹਮ, ਜਿਹੜਾ ਹੈ ਛੋਟ ਬ੍ਰਹਮ ਤਾਂ ਹੈ,
ਅਖੰਡ ਹੋਇਆ,
ਪੂਰਨ ਬ੍ਰਹਮ ਨਹੀਂ ਹੈ, ਖੰਡ ਹੈ, ਪੂਰੇ ਦਾ ਹਿੱਸਾ ਹੈ ਕੁਛ। ਕੁਛ ਹਿੱਸੇ ਚ ਗਿਆਨ ਹੈ, ਕੁਛ ਹਿੱਸੇ ਚ ਗਿਆਨ ਨਹੀਂ ਹੈ। ਜਿਹੜੇ ਹਿੱਸੇ ਚ ਗਿਆਨ ਨਹੀਂ ਹੈ ਉਹ ਘਾਟ ਹੈ, ਉਹੀ ਤਾਂ ਘਾਟ ਹੈ, ਕਛਤੀ ਹੋਈ ਹੋਈ ਹੈ। ਜਿੰਨਾ ਸਾਡੇ ਅੰਦਰ ਭਰਮ ਆ ਉਹੀ ਕਛਤੀ ਹੋਈ ਹੋਈ ਹੈ, ਉਹ ਭਰਮ ਹਟਾਉਣਾ ਹੈ ਅਸੀਂ ਅੰਦਰੋਂ, ਆਪਣੇ ਹਨੇਰਾ ਦੂਰ ਕਰਨਾ। ਉਪਰੀ ਕਛਤੀ ਹੋਈ ਹੋਈ ਹੈ ਜਾਂ ਕਛਤੀ ਹਨੇਰਾ ਜਿਹੜਾ ਅੰਦਰ, ਉਹ ਹਨੇਰਾ ਦੂਰ ਕਰਨਾ।
ਇਹ ਜਿਹੜਾ ਅੱਖਰ ਪੂਰਨ ਬ੍ਰਹਮ ਹੈ, ਇਹ ਬਾਣੀ ਦੇ ਵਿੱਚ 7 ਵਾਰ ਆਉਂਦਾ ਜੀ। ਇੱਕ ਤਾਂ ਸੁਖਮਨੀ ਸਾਹਿਬ ਚ ਆਉਂਦਾ ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ, ਇੱਕ ਜਗ੍ਹਾ ਆਉਂਦਾ ਘੱਟ ਅਵਘਟ ਰਵਿਆ ਸਭ ਥਾਈ ਹਰ ਪੂਰਨ ਬ੍ਰਹਮ ਦਿਖਾਈਐ, ਹਰੇ ਦਿਖਾਉਂਦਾ ਪੂਰਨ ਬ੍ਰਹਮ। ਠੀਕ ਹੈ ਜੀ, ਪੂਰਨ ਬ੍ਰਹਮ ਰਵਿਆ ਮੰਤਨ ਮਹਿ ਆਨ ਨਾ ਦ੍ਰਿਸ਼ਟੀ ਆਵਾ,
ਮਨ ਤਨ ਮੈਂ ਫੇਰ ਕਹਿੰਦੇ ਦੇਖੋ, ਹੋਰ ਕੁਛ ਆਉਂਦਾ ਨੀ, ਦੀਨਾ ਹੀ ਕੁਛ ਨੀ ਹੈ।
ਅੱਛਾ ਜੀ,
ਜਦ ਪੂਰਾ ਚਾਨਣ ਆਉਂਦਾ ਦ੍ਰਿਸ਼ਟੀ ਖਤਮ ਹੋ ਜਾਂਦੀ ਹੈ, ਮਾਇਆ ਦੀਂਦੀ ਹੋਦੀ ਹੈ ਫਿਰ। ਮਾਇਆ ਦੀਂਦੀ ਹੈ ਹਨੇਰੇ ਚ, ਉਹ ਜਿਹੜਾ ਹਨੇਰਾ ਨਾ ਇਸਦੇ ਵਿੱਚ, ਉੱਥੋਂ ਮਾਇਆ ਦੀਂਦੀ ਹੈ।
ਅੱਛਾ ਜੀ,
ਹਨੇਰਾ ਹੀ ਨੀ ਰਿਹਾ, ਮਾਇਆ ਤਾਂ ਦੀਂਦੀ ਹੋਣੀ ਹੈ। ਐਕਸਰੇ ਦੇ ਲਾਈਟ ਵਿੱਚ ਜਿਵੇਂ ਆ ਜਿਹੜਾ ਹੈ ਨਾ ਮਾਸ ਮੂਸ, ਇਹ ਦੀਂਦਾ ਨੀ ਹੈ, ਹੱਡੀ ਉਹ ਦੀਂਦੀ ਹੈ। ਉਹ ਜਿਹੜੀ ਵਿਵੇਕ ਬੁੱਧੀ ਵਾਲੀ ਦ੍ਰਿਸ਼ਟੀ ਹੈ, ਉਹ ਮਾਇਆ ਦੀਂਦੀ ਹੋਈ ਨੀ ਹੈ ਇਹਨੂੰ, ਬ੍ਰਹਮ ਦਾ ਦੀਂਦਾ ਮਾਇਆ ਦੀ ਦੀਂਦੀ।
ਠੀਕ ਹੈ,
ਉਹ ਲਾਈਟ ਇੰਨੀ ਤੇਜ਼ ਹੈ, ਮਾਇਆ ਤਾਂ ਦੀਂਦੀ ਹੋਣੀ ਹੈ ਉਹਦੇ ਵਿੱਚ।
ਠੀਕ ਹੈ ਜੀ, ਇੱਕ ਜਗ੍ਹਾ ਆਉਂਦਾ ਜੀ ਫਿਰ, ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ।
ਹਾਂ, ਪੂਰਨ ਬ੍ਰਹਮ ਪਛਾਣ ਲਿਆ।
ਹਾਂਜੀ,
ਜਦ ਆਪ ਪੂਰਨ ਬ੍ਰਹਮ ਹੋਇਆ, ਜਦ ਪਛਾਣਿਆ ਪੂਰਨ ਨੂੰ।
ਹਾਂਜੀ, ਉਹ ਪਹਿਲੀ ਲਾਈਨ ਹੈ ਜੀ, ਸਫਲ ਜਨਮ ਹਰ ਜਨਕਾ ਉਪਜਿਆ ਜਿਨ ਕੀਤੋ ਕੀਨੋ ਸੌਤ ਵਿਧਾਤਾ।
ਸਗਲ ਦੇ ਵਿੱਚ ਜਿਹਨੂੰ ਇੱਕ ਕਿਹਾ ਹੋਇਆ ਨਾ, ਇੱਕ,
ਹਾਂਜੀ, ਉਹ ਪੂਰਨ ਬ੍ਰਹਮ ਹੈ,
ਉਹ ਪੂਰਨ ਬ੍ਰਹਮ।
ਠੀਕ
ਹੈ, ਸਾਬਤ ਸੂਰਤ ਹੈ, ਜਦ ਸਾਬਤ ਸੂਰਤ ਹੈ, ਇਹ ਪੂਰਨ ਬ੍ਰਹਮ। ਉਹ ਤੋਂ ਅਗਲੀ ਸਟੇਜ ਹੈ, ਜਿਹੜੀ ਅਗਲੀ ਸਟੇਜ ਹੈ ਉਹ ਪਾਰ ਬ੍ਰਹਮ ਦੀ ਹੈ। ਇੱਥੋਂ
ਠੀਕ ਹੈ ਜੀ,
ਇਹ ਤਾਂ ਉਗਬ ਹੈ।
ਅੱਛਾ, ਹੁਣ ਇਹ ਤਾਂ ਜਦੋਂ ਫਿਰ ਆਪਾਂ ਅਰਥ ਕਰਾਂਗੇ, ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ।
ਗੁਣ ਨਿਰਗੁਣ ਕਿੱਥੇ ਰਹਿ ਗਿਆ ਫਿਰ? ਸਮ ਹੋ ਗਿਆ, ਕਿਉਂਕਿ ਇਹਦਾ ਹਨੇਰਾ ਸੀਗਾ, ਅਸਲ ਚ ਕੁਛ ਵੀ ਨਹੀਂ ਸੀ।
ਅੱਛਾ, ਕਹਿਣਾ ਤਾਂ ਭਾਵ ਇਹ ਹੈ ਵੀ ਖੰਡ ਜਿਹੜਾ ਉਹ ਬ੍ਰਹਮੰਡ ਨਾਲ ਮਿਲ ਕੇ ਪੂਰਨ ਬ੍ਰਹਮ ਬਣ ਗਿਆ ਹੈ ਜੀ।
ਉਹ ਉੱਥੇ ਜਿੱਦਾਂ ਹਨੇਰਾ ਸੀ ਚਾਨਣ ਹੋ ਗਿਆ, ਉਹ ਕੀ ਸੀ? ਹਨੇਰਾ ਤਾਂ ਕੁਛ ਹੈ ਹੀ ਨਹੀਂ ਸੀ। ਹਨੇਰਾ ਤਾਂ ਅਸਲ ਦੇ ਵਿੱਚ ਹਨੇਰੇ ਦਾ ਕੋਈ ਵਜੂਦ ਨਹੀਂ ਹੁੰਦਾ।
ਠੀਕ ਹੈ ਜੀ।
ਲਾਈਟ ਦੀ ਗੈਰ ਹਾਜ਼ਰੀ ਦਾ ਨਾਮ ਹਨੇਰਾ। ਲਾਈਟ ਹੈ ਨਹੀਂ ਸੀ, ਹਨੇਰਾ ਸੀਗਾ। ਲਾਈਟ ਆ ਗਈ, ਹਨੇਰਾ ਹਟ ਗਿਆ ਪਰੇ।
ਠੀਕ ਹੈ ਜੀ।
ਇਹਨਾਂ ਦਾ ਕੁਛ ਵੀ ਨਹੀਂ ਸੀਗਾ, ਉਹ ਤਾਂ ਉਹਦੀ ਗੈਰ ਹਾਜ਼ਰੀ ਦਾ ਨਾਮ ਹਨੇਰਾ ਸੀ।
ਠੀਕ ਹੈ ਜੀ।
ਖੰਡ ਲਾਈਟ ਲਾਈਟ ਦੀ ਅਣਹੋਂਦ ਦਾ ਨਾਮ ਹਨੇਰਾ ਸੀ, ਜਾਂ ਲਾਈਟ ਆਪਣੀ ਆ ਗਈ ਜਾਗ ਪਿਆ, ਹਨੇਰਾ ਹਟ ਗਿਆ।
ਜਦੋਂ ਆਪਾਂ ਬ੍ਰਹਮੰਡ ਕਹਿੰਦੇ ਆ, ਬ੍ਰਹਮੰਡ ਦੀ ਸਥਿਤੀ ਚ ਖੰਡਤ ਹੈ
ਦੋ ਜਗ੍ਹਾ ਅਧੂਰਾ ਹੈ ਇਹ। ਕੁਛ ਇੱਥੇ ਖੰਡ ਬ੍ਰਹਮਾ ਅੰਡ ਬ੍ਰਹਮਾ ਅੰਡ ਰੂਪ ਕਿਹਾ, ਘੱਟ ਨੂੰ ਘੱਟ ਹੈ ਜੋ ਪੂਰਨ ਬ੍ਰਹਮ ਤੋਂ ਘੱਟ ਨੂੰ ਬ੍ਰਹਮਾਂਡ ਕਹਿੰਦੇ ਨੇ।
ਅੱਛਾ ਜੀ। ਫਿਰ ਇੱਥੇ ਮਤਲਬ ਕਿਉਂਕਿ ਚਾਰ ਅੱਖਰ ਹੈ, ਸਮਝਣਾ ਬੜਾ ਔਖਾ ਹੈ, ਕਿਉਂਕਿ ਚਾਰ ਅੱਖਰ ਜਿਹੜੇ ਲਿਖੇ ਹੈ ਉਹ ਪਹਿਲਾਂ ਬ੍ਰਹਮੰਡ ਲਿਖਿਆ, ਫਿਰ ਖੰਡ, ਫਿਰ ਪੂਰਨ ਬ੍ਰਹਮ।
ਜੀ ਬ੍ਰਹਮਾ ਜਿਹੜਾ ਇੱਕ ਲਫ਼ਜ਼ ਪਹਿਲਾਂ ਬ੍ਰਹਮ।
ਹਾਂ, ਪਹਿਲਾਂ ਬ੍ਰਹਮਾ ਤਾਂ ਉੱਪਰ ਆ ਰਹੇ ਨਾ, ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰਿਆ। ਹੁਣ ਫਿਰ
ਬ੍ਰਹਮਾ ਜਿਹੜਾ ਹੈ, ਬ੍ਰਹਮਾ ਹੈ ਇੱਕ ਬ੍ਰਹਮ, ਇੱਕ ਬ੍ਰਹਮਾ ਸਰੀਰ ਨਾਲ ਜਿਹੜਾ ਜੁੜਿਆ ਹੋਇਆ ਹੈ, ਇਹਦਾ ਧਿਆਨ, ਇਹਦੇ ਧਿਆਨ ਦਾ ਨੂੰ ਬ੍ਰਹਮ, ਜਿਹੜਾ ਸਰੀਰ ਨਾਲ ਜੁੜਿਆ ਹੋਇਆ ਹਿੱਸਾ, ਉਹਦਾ ਨਾਂ ਬ੍ਰਹਮਾ। ਉਹ ਤਾਂ ਕੰਨਾਂ ਲੱਗਿਆ ਨਾਲ ਬ੍ਰਹਮ ਦੇ, ਉਹ ਬ੍ਰਹਮ ਮੁਕਤ ਹੈ।
ਹਾਂਜੀ ਹਾਂ, ਇਹ ਤਾਂ ਫਰਕ ਹੈ ਦੋਵਾਂ ਚ ਤਾਂ
ਫਰਕ ਹੈ।
ਹਾਂਜੀ,
ਬ੍ਰਹਮ ਜਿਹੜਾ ਹੈਗਾ, ਸਰੀਰ ਤਿਰਕੁਟੀ ਛੱਡ ਕੇ ਬ੍ਰਹਮ ਦੇ ਨਾਲ ਜੁੜ ਜਾਂਦਾ ਹੈ, ਜਦ ਨਾਲ ਜੁੜਦਾ ਫੇਰ ਪੂਰਨ ਬ੍ਰਹਮ ਬਣਦਾ ਹੈ।
ਅੱਛਾ ਜੀ, ਬ੍ਰਹਮਾ ਕਦੋਂ ਹੈ
ਇਹ? ਉਹਨਾਂ ਚਿਰ ਮਨ ਜੁੜਦਾ ਹੀ ਨਹੀਂ ਜਿੰਨਾ ਚਿਰ ਇਹਨੂੰ ਪੂਰੇ ਤੇ ਲੋਕ ਦਾ ਗਿਆਨ ਨਹੀਂ ਹੋ ਜਾਂਦਾ, ਮਨ ਇਹ ਨਹੀਂ ਛੱਡਦਾ।
ਬ੍ਰਹਮਾ ਕਿਹੜੀ ਸਟੇਜ ਤੇ ਹੈ ਜੀ ਇਹ? ਫਿਰ
ਜਿੰਨਾ ਚਿਰ ਗਿਆਨ ਘੱਟ ਹੈ।
ਅੱਛਾ, ਜਦੋਂ ਤੱਕ ਗਿਆਨ ਘੱਟ ਹੈ, ਫਿਰ ਉਸ ਬ੍ਰਹਮਾ ਤੋਂ ਬਾਅਦ ਫਿਰ ਪੂਰਨ ਬ੍ਰਹਮ ਬਣੇਗਾ ਇਹ ਜੀ?
ਫਿਰ ਪੂਰਨ ਬ੍ਰਹਮ ਬਣ ਜੂ।
ਅੱਛਾ, ਫਿਰ ਇਹਦਾ ਗੁਣ ਨਿਰਗੁਣ ਸਮਝਾਣੇ ਹੋ ਜਾਏਗਾ।
ਉਹ ਨਿਰਗੁਣ ਜਿੱਥੇ ਸੀਗਾ, ਹਨੇਰਾ ਸੀ, ਉਹ ਵੀ ਜਗ੍ਹਾ ਬਰਾਬਰ ਹੋ ਗਿਆ।
ਠੀਕ ਹੈ ਜੀ। ਹਾਂਜੀ,
ਮਨ ਨਿਰਗੁਣ ਕਹਿੰਦੇ ਨੇ ਆਪਣੇ ਆਪ ਨੂੰ, ਦੋ ਇੱਕੋ ਹੀ ਨੇ, ਦੂਜਾ ਇੱਕੋ ਹੀ ਨੇ ਦੋਵੇਂ।
ਠੀਕ ਹੈ ਜੀ। ਹਾਂਜੀ, ਜਪ ਕਲ ਸੁਜਸ ਨਾਨਕ ਗੁਰ ਸਹਿਜ ਯੋਗ ਜਿਨ ਮਾਣਿਓ। ਇੱਥੇ ਹੁਣ ਜਪ ਅੱਖਰ ਵਰਤਦਾ, ਉਹਨਾਂ ਨੇ ਪਹਿਲਾਂ ਉਹ ਕਵ ਵਰਤਦੇ ਸੀ, ਕਵੀ ਵਰਤਦੇ,
ਹੁਣ ਜਪ ਕਹਿਤਾ।
ਹਾਂ,
ਜਪ ਦਾ ਮਤਲਬ ਇੱਥੇ ਹੁਣ ਜਪਣਾ ਹੈ ਹੀ ਨਹੀਂ। ਜਪ ਕਲ ਸੁਜਸ, ਸਾਰਾ ਜਸ ਨੂੰ ਜਾਣ ਸਮਝ। ਜਪ ਦਾ ਅਰਥ ਦਾ ਇੱਕ ਜਿਹੜਾ ਜਪ ਲਫ਼ਜ਼ ਹੈ, ਗੁਰਬਾਣੀ ਜਿਹੜਾ ਅਰਥ ਹੈ ਸਮਝਣਾ, ਜਾਣਨਾ, ਕਿਉਂਕਿ ਗਿਆਨ ਹੈ ਸਾਡਾ, ਸਾਡਾ ਧਰਮ ਗਿਆਨ ਹੈ।
ਸਾਹਿਬ ਜੀ ਨੇ ਵੀ ਯਾਦ ਰੱਖ ਕੇ ਆ ਇੱਥੇ।
ਹਾਂ, ਯਾਦ ਤਾਂ ਖੈਰ ਸਿਮਰਨ ਹੁੰਦਾ, ਯਾਦ ਨਹੀਂ ਆਇਆ, ਜਾਣਨਾ ਲਫ਼ਜ਼ ਹੈ ਜਪ ਦਾ।
ਹਾਂ, ਜਾਣਨਾ ਜ਼ਿਆਦਾ, ਪਰ ਮੈਂ ਕਹਿੰਦਾ ਵੀ ਉਹਨਾਂ ਨੇ ਵੀ ਮਤਲਬ ਇੱਥੇ ਉਹਨਾਂ ਨੇ ਵੀ ਸਮਝ ਲਿਆ ਵੀ ਇਹਦਾ ਅਰਥ ਕੁਛ ਹੋਰ ਹੈ। ਜਪ ਕਲ ਸੁਜਸ ਨਾਨਕ ਗੁਰ, ਵੀ ਕੱਲ
ਕਈ ਜਗ੍ਹਾ ਸਾਹਿਬ ਅਰਥ ਜਪਦੇ, ਮਤਲਬ ਹਰ ਜਗ੍ਹਾ ਜਪਣੋ ਨਹੀਂ ਕਰਦਾ।
ਹਾਂਜੀ ਹਾਂ,
ਉੱਥੇ ਜਪਣ ਆਦਿ ਕਰਦਾ।
ਠੀਕ ਹੈ। ਹਾਂਜੀ, ਦੱਸੋ ਜੀ, ਜਪ ਕਲ ਸੁਜਸ ਨਾਨਕ ਗੁਰ ਸਹਿਜ ਯੋਗ ਜਿਨ ਮਾਣਿਓ, ਵੀ ਤੂੰ ਉਹ ਗੁਣਾ
ਉਸ ਜਸ ਨੂੰ ਤੂੰ ਵੀ ਸਮਝ ਲੈ, ਨਾਨਕ ਦੇ ਜਿਹੜਾ ਗੁਰੂ ਨਾਨਕ ਵਾਲਾ ਜਸ ਆ ਉਹਨੂੰ ਤੂੰ ਵੀ ਸਮਝ ਜਾਣ ਲੈ, ਜਾਣੇ ਦੇ ਬਿਨਾ, ਜਾਣੇ ਦੇ ਬਿਨਾ ਬਣਦੀ ਨੀ।
ਠੀਕ ਹੈ ਜੀ।
ਜੇ ਜਾਣ ਲੈ ਤੂੰ ਵੀ ਉਹਨੂੰ ਜਪ, ਉਸ ਜਸ ਨੂੰ ਤੂੰ ਵੀ ਜਾਣ, ਸਮਝ, ਸਮਝ ਕੇ ਹੀ ਸਮਝਾ ਸਕੇਗਾ। ਜਪੇ ਦੇ ਬਿਨਾ ਤੂੰ ਵੀ ਪੂਰਨ ਬ੍ਰਹਮ ਦੀ ਅਵਸਥਾ ਚ ਨਹੀਂ ਜਾ ਸਕਦਾ। ਪੂਰਨ ਅਵਸਥਾ ਉਹਦੇ ਬਿਨਾ ਤੇਰਾ ਜਨਮ ਪਦਾਰਥ ਨਹੀਂ ਮਿਲਣਾ, ਉਹਦੇ ਨਾਲ ਬਾਣੀ ਦਾ ਗੁਰਬਾ ਤੁਰਕੀ ਬਾਣੀ ਦਾ ਸੰਪਰਕ ਨਹੀਂ ਹੋਣਾ, ਗੁਰਬਾਣੀ ਨਹੀਂ ਉਚਾਰਨ ਹੋਣੀ ਤੇ।
ਠੀਕ
ਹੈ। ਸੰਸਾਰ ਚੋਂ ਕਹਿਣਾ ਨਹੀਂ ਸੁਣਾ।
ਹਾਂਜੀ,
ਉਹ ਜਸ ਨੂੰ ਜਪਣਾ ਹੈ ਜੀ। ਦੇਖੋ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਰੀ ਗੁਰਬਾਣੀ ਤੋਂ ਪਹਿਲਾਂ ਜਪ ਆਇਆ ਹੋਇਆ ਲਫ਼ਜ਼ ਪਰ ਪੱਪੇ ਨੂੰ ਉਕੜ ਆਇਆ ਹੋਇਆ ਇਹ ਵੀ ਹੈ ਨਾਲੇ ਇਸ ਤੋਂ ਹੀ ਅਸੀਂ ਦੇਖ ਲੈਣਾ ਸੀ ਵੀ ਜਿਹੜਾ ਸਾਰੀ ਜਿਹੜੀ ਗੁਰਬਾਣੀ ਆ ਜਪਣ ਦਾ ਵਿਸ਼ਾ ਹੈ ਇਹ ਸਾਡਾ ਜਪਣ ਦਾ ਵਿਸ਼ਾ ਸਮਝਣ ਦਾ ਵਿਸ਼ਾ ਹੈ ਗੁਰਬਾਣੀ ਜਪ ਉੱਥੇ ਲਿਖਣ ਦਾ ਮਤਲਬ ਇਹ ਹੈ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਔਰ ਜਪ ਇੱਕੋ ਹੀ ਹੈ ਸਾਡਾ ਗੁਰਬਾਣੀ ਸਮਝਣ ਦਾ ਜਪ ਹੈ ਕਹਿਤਾ ਗੁਰ ਕੀ ਮਤ ਤੂੰ ਲਿਖੋ ਆਣੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਗੁਰ ਕੀ ਮਤ ਲੈਣੀ ਹੈ ਅਸੀਂ ਇਹ ਭਗਤੀ ਤੋਂ ਬਿਨਾ ਹੋਰ ਬੜੇ ਬੜੇ ਸਿਆਣੇ ਡੁੱਬ ਕੇ ਹੋਰ ਹੋਰ ਭਗਤੀਆਂ ਦੇ ਅਰਥ ਕਰਕੇ ਅਸੀਂ ਗੁਰਬਾਣੀ ਚੋਂ ਹੋਰ ਹੋਰ ਅਰਥ ਕਰ ਲਾਂਗੇ ਇਹਦੇ ਨਾਲ ਜੋੜਤਾ
ਹਾਂਜੀ
ਆਪਣੇ ਗੁਣ ਗੱਲ ਆਪਣੀ ਕਰੀ ਜਾਂਦੇ ਗੁਰਬਾਣੀ ਨੂੰ ਗੂੜੇ ਰੱਖ ਲੈਂਦੇ ਨੇ
ਠੀਕ ਹੈ ਜੀ ਹਾਂਜੀ ਗੁਣ ਗਾਵੇ ਨਵਨਾਥ ਧੰਨ ਗੁਰ ਸਾਚ ਸਮਾਇਓ
ਗੁਣ ਗਾਵੇ ਨਵਨਾਥ ਜਿਹੜੇ ਨਾਥ ਨੇ ਜੋਗੀ ਦੇ
ਹਾਂਜੀ
ਜੋਗੀਆਂ ਦੇ ਵਿੱਚੋਂ ਨੌ ਨਾਥ ਬਣੇ ਸੀ
ਅੱਛਾ ਜੀ
ਉਹ ਮੁਸਲਮਾਨਾਂ ਨਾਲ ਇਹਨਾਂ ਦਾ ਹੋ ਗਿਆ ਸੀ ਕੰਪਰੋਮਾਈਜ਼
ਠੀਕ ਹੈ ਜੀ
ਨਾਥਾਂ ਦਾ 75 ਸੀਗੇ ਰਹਿ ਗਏ ਇਹ ਜੋਗੀ 75 ਰਹਿ ਗਏ ਸਿੱਧ 75 ਰਹਿ ਗਏ ਨੌ ਹੋ ਗਏ ਨਾਥ 84 ਸੀਗੇ ਇਹ
ਅੱਛਾ ਜੀ 84 ਸਿੱਧਾਂ ਤੋਂ ਨੌ ਰਹਿ ਗਏ ਹਾਂਜੀ
ਨੌ ਨਾਥ ਹੋ ਗਏ ਸੀ ਇਹ ਕਹਿੰਦੇ ਬਾਹਰਲਾ ਭੇਖ ਰੱਖਦੇ ਅਸੀਂ ਜੋਗੀ ਵਾਲਾ ਅੰਦਰ ਜਿਹੜਾ ਹੈਗਾ ਉਧਰੋਂ ਅਸੀਂ ਜਿਹੜਾ ਵਿਚਾਰਧਾਰਾ ਇਸਲਾਮ ਵਾਲੀ ਹੋਊਗੀ ਸਾਡੀ ਨਾਥਾਂ ਨੇ ਕੀਤਾ ਸੀਗਾ ਮੁਸਲਮਾਨਾਂ ਨੇ ਕਿਹਾ ਸੀ ਆ ਤਾਂ ਬਾਹਰਲਾ ਭੇਖ ਮੁਸਲਮਾਨਾਂ ਵਾਲਾ ਕਰ ਲਓ ਤੁਸੀਂ ਆਪਣੇ ਆਪਣਾ ਜਿਹੜਾ ਜਾਪ ਆਪਣੇ ਵਾਲਾ ਕਰੀ ਜਾਓ ਜਾਂ ਫਿਰ ਬਾਹਰਲਾ ਭੇਖ ਆਪਣਾ ਰੱਖ ਲਓ ਵਿਚਾਰਧਾਰਾ ਸਾਡੇ ਵਾਲੀ ਕਰ ਲਓ ਕੁਰਾਨ ਵਾਲੀ ਉਸ ਵੇਲੇ ਪੰਡਤਾਂ ਨੂੰ ਵੀ ਇਹ ਕਰ ਲਿਆ ਸੀ ਬਾਹਰ ਵਾਲਾ ਭੇਖ ਪੰਡਤ ਵਾਲਾ ਕਰ ਲਿਆ ਸੀ ਬਾਹਰ ਕਿਤੇ ਪੜ੍ਹਦੇ ਤੇ ਅੰਦਰ ਬਹਿ ਕੇ ਲੋਕੇ ਪੂਜਾ ਕਰਦੇ ਤੇ ਪੁੱਤਰ ਪੂਜਾ ਪੜ੍ਹੇ ਕਿਤੇ ਸੱਜ ਬਤੁਰਕਾ ਭਾਈ ਉਹ ਇਹੀ ਗੱਲ ਲਿਖੀ ਹੋਈ ਹੈ ਉੱਥੇ ਪਾਸਾ ਦੀ ਬਾਹਰ ਚ ਇਹੀ ਗੱਲ ਲਿਖੀ ਹੋਈ ਹੈ ਕਿਉਂਕਿ ਯਾਰ ਪੰਡਤ ਦੋਏ ਕੰਮ ਲੱਗ ਗਏ ਸੀ ਕਰਨ ਪ੍ਰੈਸ਼ਰ ਚ ਆਏ ਹੋਏ ਗੁਰੂ ਦੇ ਗੁਣ ਗਾਵਾਂ ਨਵਨਾਥ
ਧੰਨ ਗੁਰ ਸਾਚ ਸਮਾਇਓ
ਧੰਨ ਗੁਰ ਸਾਚ ਸਮਾਇਓ ਗੁਰੂ ਨਾਨਕ ਨੂੰ ਕਹਿੰਦੇ ਨੇ ਧੰਨ ਗੁਰੂ ਨਾਨਕ ਹੈ ਜਿਹੜਾ ਸੱਚ ਸਮਾ ਗਿਆ ਨਾਨਕ ਤੋਂ ਪ੍ਰਭਾਵਿਤ ਨੇ ਨਾਥ ਪ੍ਰਭਾਵਿਤ ਨੇ ਕਿਉਂ ਨਾਥ ਕਿਉਂ ਪ੍ਰਭਾਵਿਤ ਨੇ ਕਿਉਂਕਿ ਨਾਥਾਂ ਨੇ ਹਿੰਦੂ ਮਤ ਛੱਡ ਕੇ ਇਸਲਾਮ ਲੈ ਲਿਆ ਸੀ ਵਿਚਾਰਧਾਰਾ ਇਸ ਨੂੰ ਬਣੀ ਸੀ ਰੁਕ ਬਹੁਤ ਬਰੀਕ ਗੱਲ ਇੱਥੇ ਬਰੀਕ ਹੈ ਪੁਆਇੰਟ ਜਿਹੜੀ ਗੱਲ ਕਹਿੰਦੇ ਆ ਘੱਟ ਕਿਉਂਕਿ ਹਿੰਦੂ ਆਂਦਾ ਤੁਰਕੂ ਕਾਣਾ ਉਹਦੀ ਕੱਖ ਖੁੱਲ ਗਈ ਸੀ ਕੱਖ ਖੁੱਲ ਗਈ ਸੀ ਨਿਰਾਕਾਰ ਹੀ ਉਹ ਤਾਂ ਪੱਥਰ ਪੂਜ ਥਾ ਹੀ ਨਹੀਂ ਨਾ ਪੂਜਤੀ ਪੂਜਾ ਤਾਂ ਪੂਜਾ ਹੀ ਨਹੀਂ ਸੀ ਜਿਹਨੇ ਜਨਮ ਲੈ ਲਿਆ ਉਹਨੂੰ ਉਹ ਬੁੱਧਾ ਨਹੀਂ ਹੈ ਪਰਮੇਸ਼ਰ ਦੇ ਬਰਾਬਰ ਖੁਦਾ ਨਹੀਂ ਬੰਦੂ ਪਿਆਰ ਜਿਹਦਾ ਜਨਮ ਕਮ ਸੇ ਕਮ ਇੰਨੀ ਗੱਲ ਨਾਥ ਨੂੰ ਸਮਝ ਆ ਇਸ ਕਰਕੇ ਨਾਨਕ ਨੇ ਨਿਰਾਕਾਰ ਦੀ ਗੱਲ ਕੀਤੀ ਹੈ ਉਹ ਨਿਰਾਕਾਰ ਨੂੰ ਆਸ਼ਾਸ਼ ਕਰਦੇ ਨੇ ਭਾਵੇਂ ਉਹਨਾਂ ਦੀ ਵਿਚਾਰਧਾਰਾ ਇੰਨੀ ਸਟੀਕ ਨਹੀਂ ਹੈ ਨਾਥਾਂ ਕੋਲ ਇੰਨੀ ਮਤਲਬ ਹੈ ਉਹਨਾਂ ਨੂੰ ਇੰਨਾ ਗਿਆਨ ਨਹੀਂ ਮਿਲਿਆ ਹੋਇਆ ਉਹਨਾਂ ਦੀ ਜਿਹੜੀ ਮੱਤ ਉਹ ਚ ਗਿਆਨ ਪੂਰਾ ਨਹੀਂ ਹੈ ਨਿਰਾਕਾਰ ਦਾ ਇਹ ਗੱਲ ਠੀਕ ਹੈ ਕੁਰਾਨ ਵਿੱਚ ਇਹ ਗਿਆਨ ਨਹੀਂ ਹੈ ਨਾਨਕ ਵਾਲਾ ਇਸ ਕਰਕੇ ਨਾਥ ਨੂੰ ਤਾਂ ਆਸ਼ਾਸ਼ ਕਰਦੇ ਨੇ ਨਾਥ ਕਰਦੇ ਨੇ ਜੋਗੀ ਨਹੀਂ ਕਰਦੇ ਦੇਖੋ ਬਹੁਤ ਬਰੀਕ ਗੱਲ ਹੈ ਨਾਥਾਂ ਦੀ ਗੱਲ ਕਰ ਲਿਆ ਨਾ ਉਹਦੀ 75 ਜੋਗੀ ਸ਼ਰਤ ਹੈ ਨੌ ਨਾਥਾਂ ਦੀ ਗੱਲ ਹੋ ਰਹੀ ਹੈ ਉਹਨਾਂ ਦੀ ਵਿਚਾਰਧਾਰਾ ਹਿੰਦੂ ਵਾਲੀ ਹੈ ਜੀ
ਧੰਨ ਗੁਰ ਸਮਾਇਓ
ਧੰਨ ਗੁਰ ਸਾਚ ਸਮਾਇਓ ਗੁਰੂ ਨਾਨਕ ਧੰਨ ਹੈ ਸੱਚ ਵਿੱਚ ਸਮਾ ਗਿਆ ਗੁਰੂ ਨਾਨਕ ਦੇਵ ਸਿਫਤ ਕਰਦੇ ਨੇ ਇਸੇ ਕਰਕੇ ਤਾਂ ਇਸੇ ਕਰਕੇ ਮੁਸਲਮਾਨਾਂ ਨੇ ਪੀਰ ਬਣੇ ਨਾਨਕ ਨੂੰ ਐਵੇਂ ਨੀ ਬਣਿਆ ਜਦ ਨਾਨਕ ਨੂੰ ਪੀਰ ਮੰਨਣ ਲੱਗੇ ਨੇ ਮੁਸਲਮਾਨ ਐਵੇਂ ਥੋੜੀ ਮੰਨਣ ਲੱਗੇ ਨੇ ਨਾਨਕ ਤੋਂ ਪ੍ਰਭਾਵਿਤ ਨੇ ਨਾਥ ਸਾਰੇ ਨਾਨਕ ਤੋਂ ਪ੍ਰਭਾਵਿਤ ਹੈ ਜਿਹੜੇ ਬੜੇ ਬੜੇ ਮੁਸਲਮਾਨ ਨੇ ਦੀਵਾਨ ਕਾਲ ਮੁਸਲਮਾਨ ਸੀ ਸਾਰੇ ਨਾਨਕ ਤੋਂ ਪ੍ਰਭਾਵਿਤ ਨੇ ਗੁਰੂ ਘਰ ਤੋਂ ਪ੍ਰਭਾਵਿਤ ਨੇ ਮੀਰਾ ਮੀਰ ਤਾਂ ਇੱਕ ਕਿਸਮ ਦਾ ਮਰੀਦ ਬਣ ਗਿਆ ਗੁਰੂ ਘਰ ਦਾ ਬੁੱਢਣ ਸ਼ਾਹ ਹੈ ਕਿੰਨੇ ਨੇ ਮੁਸਲਮਾਨਾਂ ਦੇ ਵਿੱਚ ਜਿਹੜੇ ਸਹਿਮਤ ਨੇ
ਠੀਕ ਹੈ ਜੀ ਹਾਂਜੀ ਮਾਦਾ ਅੰਤ ਗੁਣ ਰਵੈ ਜੇਨ ਚੱਕਰਵੈ ਕਹਾਇਓ
ਮਾਦਾਤਾ
ਗੁਣ ਰਵੈ ਹਾਂਜੀ
ਮਾਦਾਤਾ ਕਰਾਜਾ
ਅੱਛਾ ਜੀ
ਉਹ ਵੀ ਗੁਣ ਉਹਨੇ ਵੀ ਗੁਣ ਮਤਲਬ ਇਹੀ ਗ੍ਰਹਿਣ ਕੀਤੇ ਨੇ
ਅੱਛਾ ਜੀ ਸੂਰਜ ਮਨਸੀ ਕੋਲ ਰਾਜਾ ਲਿਖਿਆ ਜੀ
ਹਾਂਜੀ ਹਾਂਜੀ
ਚੱਕਰਵੈ
ਕਹਾਇਓ ਚੱਕਰਵਾ ਕਹਾਇਓ
ਹਾਂਜੀ
ਚੱਕਰਵਰਤੀ ਕਹਾਇਆ ਚੱਕਰਵਰਤੀ ਚੱਕਰਵਰਤੀ ਚਾਰੇ ਕੁੰਡ ਜਿੱਦਣ ਵਧੀ ਜਾਵੇ
ਠੀਕ ਹੈ ਜੀ
ਚੱਕਰਵਰਤੀ ਕਹਾਇਆ ਉਹ ਚਾਰੇ ਜਗੀਰਾਂ ਖੁੱਲੀਆਂ ਨੇ ਕਹਿੰਦਾ ਆਜ਼ਾਦ ਹੈ ਹਾਂ ਚੱਕਰਵਰਤੀ ਰਾਜੇ ਕਹੂਤ ਜੀ ਬੜੇ ਰਾਜੇ ਕਿਸੇ ਨਾਲ ਵੈਰ ਵਿਰੋਧ ਨੀ ਉਹਨਾਂ ਦਾ ਹੁੰਦਾ ਉਹ ਰਾਜਿਆਂ ਨੂੰ ਸਮਝਾ ਕੇ ਸਾਰਿਆਂ ਨਾਲ ਸੁਲਾਹ ਕਰਦੇ ਨੇ ਆਪਸ ਵਿੱਚ ਸਾਰਿਆਂ ਦੀ ਸੁਲਾਹ ਕਰਾਉਂਦੇ ਨੇ ਰਾਜੇ ਨੂੰ ਕਹਿੰਦੇ ਮਿਲ ਕੇ ਰਹੋ ਇੱਕ ਦੂਜੇ ਨਾਲ ਈਰਖਾ ਨਾ ਕਰੋ ਪਬਲਿਕ ਦੀ ਸੇਵਾ ਕਰੋ ਆਪਾਂ ਨੂੰ ਟਾਈਮ ਮਿਲਿਆ ਆਪਾਂ ਅੱਗੇ ਜਵਾਬ ਦੇ ਹਾਂ ਆਪੇ ਚੱਕਰ ਵੇ ਕਹਾਇਓ ਉਹ ਕਿਸੇ ਦਾ ਦੁਸ਼ਮਣ ਨੀ ਉਹਦਾ ਕੋਈ ਦੁਸ਼ਮਣ ਨੀ ਆਪੇ ਚੱਕਰ ਵੇ
ਠੀਕ ਹੈ ਜੀ ਹਾਂ ਠੀਕ ਹੈ ਮਤਲਬ ਚੱਕਰ ਉਹ ਤਾਂ ਕਹਾਇਆ ਗੁਣਾ ਕਰਕੇ ਐ ਨੀ ਵੀ ਉਹ ਜਾ ਕੇ ਲੋਕਾਂ ਨਾਲ ਲੜਿਆ ਤਾਂ ਉਹਨਾਂ ਨੂੰ ਆਪਣੇ ਥੱਲੇ ਕੀਤਾ ਹੈ ਜੀ
ਲੜਾਈ ਤਾਂ ਖਤਮ ਕੀਤੀ ਹੈ ਲੜਾਈ ਸੰਸਾਰ ਨੂੰ ਉਹ ਜਿੱਤਿਆ ਜਿਹਨੇ ਲੜਾਈ ਛੱਡਤੀ ਸੰਸਾਰ
ਠੀਕ ਹੈ ਜੀ ਹਾਂਜੀ
ਗੁਣਕੇ ਤਾਂ ਕੋਈ ਸੰਸਾਰ ਨੂੰ
ਠੀਕ ਹੈ ਜੀ ਗੁਣ ਗਾਵੈ ਬਲਰਾਓ ਸਪਤ ਪਾਤਾਲ ਬਸੰਤੋ
ਗੁਰਗਾਵਾ ਬਲਰਾਓ ਬਲਰਾਓ ਬਲੀਰਾ ਰਾਜੇ ਦੀ ਗੱਲ ਚੱਲਦੀ ਹੈ ਇਹਨਾਂ ਦੇ ਵਿੱਚ
ਅੱਛਾ ਜੀ
ਉਹ ਬਲਰਾਓ ਆ ਜਿਆਦਾ ਹੈ ਗੁਰਗਾਉਂਦਾ ਜਿਆਦੇ ਦਾ ਬੁੱਧ ਬਲ ਪੂਰਾ ਹੋ ਜਾਂਦਾ ਤਾਂ ਬਲਰਾ ਜਾਇਆ ਹੈ ਹੋਰ ਗੱਲ ਨੀ ਕਰਨੀ ਬੁੱਧ ਬਲ ਪੂਰਾ ਹੋ ਗਿਆ ਰਾਜਾ ਬਲਰਾਓ ਹੋ ਗਿਆ ਉਹਨੇ ਫਿਰ ਅੰਦਰੇ ਬਸਲੇ ਪਤਾਲ ਜੇ ਬਸਲੇ ਜਾ ਕੇ ਬਾਹਰ ਕਿੱਥੇ ਬਸਲੇ ਗੁਰਕੇ ਚਰਨ ਜਿੱਥੇ ਵੱਸਦੇ ਨੇ ਹਿਰਦੇ ਚ ਉੱਥੇ ਵੱਸਣਾ ਉਹ ਤਿਰਕੁੜੀ ਚ ਨੀ ਵੱਸਦਾ ਹਿਰਦੇ ਚ ਵੱਸਦਾ ਇਹ ਪਤਾ ਨੀ ਪਤਾ ਲੈਣ ਦਾ ਕੀ ਹੈ
ਇਹ ਕਹਿੰਦੇ ਵੀ ਉਹ ਸਬਤ ਸੰਤੋ ਸੀ ਹਾਂਜੀ
ਸਬਤ ਪਤਾਲ ਹੁੰਦਾ ਹੈ ਸੱਤੇ ਗਿਆਨ ਇੰਦਰੀਆਂ ਦੇ ਥੱਲੇ ਪਤਾਲ ਨੀ ਹੈ ਜੇ ਸੱਤੇ ਗਿਆਨ ਇੰਦਰੀਆਂ ਨੂੰ ਸਿਰ ਨੂੰ ਆਪਾਂ ਪਰਬਤ ਮੰਨ ਲਈਏ
ਠੀਕ ਹੈ
ਇਹਦੇ ਥੱਲੇ ਦਾ ਹਿੱਸਾ ਜਿਹੜਾ ਹਿਰਦਾ ਪਤਾਲੇ ਹੋ ਗਿਆ ਸਬਤ ਪਤਾਲ ਇਹੀ ਹੈ ਔਰ ਹੋਰ ਸਬਤ ਪਤਾਲ ਜਿਹੜਾ
ਠੀਕ ਹੈ ਜੀ
ਉਹ ਸਬਤ ਸਰਿੰਦ ਦੇ ਥੱਲੇ ਸਬਤ ਪਤਾਲੇ ਹੈ
ਠੀਕ ਹੈ ਜੀ
ਬਸ ਉਹ ਕੱਲੇ ਵਾਲਾ ਉਹੀ ਪੈ ਗਿਆ ਇਹਨਾਂ ਨੂੰ ਪਤਾ ਨੀ ਲਫ਼ਜ਼ਾਂ ਤੇ ਸਮਝਣ ਦਾ ਹੀ ਕੱਲੇ ਵਾਲਾ ਉਹ ਗੱਲ ਬਹੁਤੀ ਲੰਬੀ ਚੌੜੀ ਦੀ ਹੈ
ਠੀਕ ਹੈ ਜੀ
ਵਿਦਵਾਨਾਂ ਦਾ ਭੁਲੇਖਾ ਪਾਇਆ ਸਾਡਾ ਹੋਇਆ
ਹਾਂਜੀ ਹਾਂਜੀ ਭਰਤ ਗੁਣ ਉਚਰੇ ਸਦਾ ਗੁਰ ਸੰਗ ਰਹੰਤੋ
ਭਰਤਰੀ ਗੁਣ ਉਚਰਾ ਭਰਤਰੀ ਰਾਜਾ ਹੋਇਆ ਕੋਈ ਵੀ ਗੁਣ ਨਹੀਂ ਗਾਇਆ ਗੁਣ ਉਚਰਾ
ਠੀਕ ਹੈ ਜੀ
ਸਦਾ
ਗੁਰ ਸੰਗ ਰਹੰਤੋ
ਗੁਰ ਸੰਗ ਰਹੰਤੋ ਸਦਾ ਇੱਕ ਮਨ ਇੱਕ ਚਿੱਤ ਰਹਿੰਦਾ ਆਪਣੇ ਗੁਰ ਨਾਲ ਮਿਲਿਆ ਰਹਿੰਦਾ ਗੁਰ ਕੌਣ ਹੈ ਗੁਰੂ ਦਾ ਮਨ ਨਾ ਗੁਰੂ ਦਾ ਚਿੱਤ ਆਪਣੇ ਚਿੱਤ ਨਾਲ ਆਪਣੇ ਮੂਲ ਨਾਲ ਮਿਲਿਆ ਰਹਿੰਦਾ ਭਰਤਰੀ ਦਾ ਸ੍ਰੀ ਮਨ ਕਰਕੇ ਆਪਣੇ ਮੂਲ ਨਾਲ ਮਿਲਿਆ ਰਹਿੰਦਾ ਗੁਰ ਦੀ ਸੰਗਤ ਕਰਦਾ ਗੁਰ ਸੰਗ ਰਹਿਣ ਤੋਂ
ਭਰਤਰੀ ਜੋਗੀ ਦਾ ਕਾਫੀ ਜ਼ਿਕਰ ਪਹਿਲਾਂ ਵੀ ਆਉਂਦਾ ਹੈ ਤੇ ਇਹ ਕਾਫੀ ਉੱਚ ਕੋਟੀ ਦਾ ਜੋਗੀ ਸੀ ਜੀ
ਇਹ ਰਾਜਾ ਸੀ ਜੋਗੀ ਬਣਿਆ ਸੀ ਅੱਛਾ
ਅੱਛਾ ਰੋਵੇ
ਰਾਜੇ ਤੋਂ ਜੋਗੀ
ਰੋਵੇ ਰਾਜੇ ਕੰਨ ਪੜਾਏ ਇਹ ਵਾਲਾ ਫਿਰ
ਆਓ ਰਾਜੇ ਤਾਂ ਹੋਰ ਕੰਨ ਪੜਾ ਕੇ ਵੀ ਰੋਂਦੇ ਤੇ ਪਰ ਭਰਤਰੀ ਵੀ ਰੋਇਆ ਭਰਤਰੀ ਨੂੰ ਕੁਛ ਮਿਲ ਗਿਆ ਸੀ ਨਾ ਪਹਿਲਾਂ ਹੀ ਅਸਲ ਦੇ ਵਿੱਚ ਭਰਤਰੀ ਠੀਕ ਸੀਗਾ ਅਸਲੀ ਨੂੰ ਉਹ ਤੋਂ ਤੁਹਾਡੀ ਕੋ ਮਿਲਿਆ, ਗੁਰਮਤ ਧਾਰਨ ਕੀਤੀ ਫਿਰ ਇਹਨੇ ਉੱਥੋਂ ਮਿਲਿਆ, ਗੋਲਰਬਣ ਚ ਮਿਲਿਆ।
ਠੀਕ ਹੈ ਜੀ, ਹਾਂਜੀ ਦੁਰਭਾ
ਵਿਚਾਰਧਾਰਾ ਛੱਡੀ ਨਾ।
ਠੀਕ ਹੈ,
ਚਲੋ ਦੂਜੇ ਸੰਪਰਕ ਕਰ
ਲਿਆ। ਠੀਕ ਹੈ ਜੀ, ਹਾਂਜੀ ਦੁਰਭਾ ਪਰੂਰੋ ਅੰਗਰ ਹੈ ਗੁਰੂ ਨਾਨਕ ਜਸ ਗਾਇਓ
ਦੁਰਭਾ।
ਦੁਰਭਾ ਸਾਰੀ
ਦੁਰਭਾ ਜਿਹੜਾ ਪਹਿਲਾਂ ਦੁਰਮਤਾ ਧਾਰਨੀ ਸੀ ਉਹ ਦੁਰਭਾ ਸੀ, ਦੂਰੇ ਦੂਰ ਜਾਂਦਾ ਸੀ।
ਅੱਛਾ ਜੀ,
ਉਹਦੀ ਵਿਚਾਰਧਾਰਾ ਜੀ ਦੀ ਪਹਿਲਾਂ ਦੂਰ ਦੂਰ ਲੈ ਕੇ ਜਾਂਦੀ ਸੀ, ਉਹ ਪਹਿਲਾਂ ਦੁਰਭਾ ਸੀ।
ਅੱਛਾ,
ਪਹਿਲਾਂ ਦੁਰਭਾ ਸੀ।
ਹਾਂਜੀ, ਪਰੂਰੋ
ਪਰੂਰੋ ਪਰੇ ਤੋਂ ਪਰੇ ਜਿਹੜਾ ਮਤਲਬ ਹੈ, ਫਿਰ ਪਰੇ ਤੋਂ ਪਰੇ ਗਿਆਨ ਵਾਲਾ ਹੋ ਗਿਆ।
ਅੰਗਰ ਹੈ
ਪਹਿਲਾਂ ਤਾਂ
ਅੰਗਰ ਹੈ,
ਪਰੂਰੋ ਅੰਗਰ ਹੈ,
ਅੰਗਰ ਹੈ
ਨਾਲ ਲੈ ਕੇ।
ਅੱਛਾ ਜੀ,
ਇੱਕ ਮਨ ਹਾਂ ਉਹਦਾ ਅੰਦਰ ਹੈ ਤੋਂ ਹੀ ਹੋਇਆ।
ਠੀਕ ਹੈ ਜੀ, ਠੀਕ ਹੈ ਵੀ
ਜਿਹੜਾ ਦੁਰਮਤਾ ਢਾਲਣੀ ਸੀਗਾ ਉਹਦਾ, ਉਹ ਆਪਣੇ ਗੁਰਦੇਵ ਨਾਲ ਰਹਿ ਕੇ ਇੱਕ ਮਨ ਇੱਕ ਚਿੱਤ ਹੋ ਕੇ ਪਰੇ ਤੋਂ ਪਰੇ ਦਾ ਗਿਆਨ ਉਹਨੇ ਜਾਣ ਲਿਆ। ਇਹ ਗੁਣ ਕੱਚ ਕੇ ਨੌ ਨੇ ਸਾਰੇ ਭਗਤਾਂ ਨੇ, ਨੌ ਵੀ ਏਦਾਂ ਹੀ ਰੱਖੇ ਨੇ ਆਪਣੇ। ਕਿਸੇ ਨੇ ਆਪਣਾ ਦੂਰਬਾ ਨਾਂ ਰੱਖ ਲਿਆ, ਪਹਿਲਾਂ ਮੈਂ ਦੂਰਬਾ ਸੀ, ਹੁਣ ਵੀ ਦੂਰਬਾ, ਤਾਂ ਹੁਣ ਮੇਰੀ ਦੂਰ ਦ੍ਰਿਸ਼ਟੀ ਹੈ, ਨੇੜੇ ਦ੍ਰਿਸ਼ਟੀ ਦੀ ਹੈ। ਪਹਿਲਾਂ ਦੂਰ ਜਾਂਦਾ ਸੀ, ਹੁਣ ਉੱਠਾ ਚੱਲਦਾ ਸੀ, ਹੁਣ ਦੂਰ ਦ੍ਰਿਸ਼ਟੀ ਹੈ, ਮੈਂ ਇੱਧਰ ਕੁਛ ਨਹੀਂ ਹੈ, ਇੱਧਰ ਹੈ ਜੋ ਕੁਛ ਹੈ।
ਠੀਕ ਹੈ ਜੀ, ਹਾਂਜੀ ਗੁਰੂ ਨਾਨਕ ਜਸ ਗਾਇਓ ਕਬ ਕਰਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ।
ਕਵੀ ਕਾਲ ਕਹਿੰਦਾ ਜਿਹੜਾ ਜਸ ਗੁਰੂ ਨਾਨਕ ਨੇ ਗਾਇਆ ਹੈ, ਉਹ ਸਾਰੇ ਜੇ ਉਹ ਜਸ ਐਸਾ ਹੈ, ਸਾਰਿਆਂ ਦੇ ਅੰਦਰ ਸਮਾਇਆ ਹੋਇਆ ਜਸ ਹੈ, ਉਹ ਸਾਰਿਆਂ ਦੇ ਅੰਦਰੋਂ ਹੀ ਪ੍ਰਗਟ ਹੋ ਸਕਦਾ ਹੈ। ਘੱਟ ਘੱਟ ਸਹਿਜ ਸਮਾਇਓ, ਸਹਿਜ ਅਵਸਥਾ ਦੀ ਲੋੜ ਹੈ, ਟਿਕਣ ਦੀ ਲੋੜ ਹੈ। ਜੇ ਮਨ ਟਿਕ ਜਾਵੇ ਅੰਦਰੋਂ ਸਾਰਿਆਂ ਦੀ ਪ੍ਰਾਪਤ ਹੋ ਜਾਂਦਾ। ਅਸਲ ਚ ਸਾਰਿਆਂ ਦੇ ਅੰਦਰ ਹੀ ਜਸ ਹੈਗਾ, ਤਾਂ ਹੀ ਅਸੀਂ ਕਹਿੰਦੇ ਹਾਂ ਵੀ ਵੱਖ ਨਾਲ ਕਰਦੀ ਇਹਨੇ ਗੱਲ ਕਹੀ, ਕਿਉਂ ਸਾਡੇ ਅੰਦਰ ਵੀ ਉਹ ਗੱਲ ਹੈ, ਗੱਲ ਨੂੰ ਗੱਲ ਮੇਲ ਖਾ ਗਈ। ਸਾਡੇ ਅੰਦਰ ਦੀ ਗੱਲ ਜਾਂ ਬਾਹਰ ਦੀ ਗੱਲ ਬੇਲ ਖਾ ਜਾਂਦੀ ਹੈ, ਕਹਿੰਦੇ ਹਾਂ ਬਈ ਹਾਂ ਕਮਾਲ ਕਰਤਾ, ਕਿਉਂਕਿ ਅੰਦਰ ਵੀ ਸਾਡੇ ਕਹਿ ਰਿਹਾ ਕਿ ਉਹ ਗੱਲ ਪਈ ਹੈ, ਸਾਡੀ ਗੱਲ ਨੂੰ ਗੱਲ ਟੈਲੀ ਕਰ ਗਈ, ਸਾਡੀ ਇੱਛਾ ਨੂੰ ਗੱਲ ਟੈਲੀ ਕਰ ਗਈ, ਕਮਾਲ ਕਰਤੀ ਗੱਲ, ਉਹੀ ਕਹਿਤੀ ਜਿਹੜੀ ਜਿਹਨੂੰ ਅਸੀਂ ਕਹਿ ਨੀ ਸਕਦੇ ਸੀ ਇਹਦੇ ਉਹ ਕਹਿਤੀ।
ਠੀਕ
ਹੈ, ਅਸੀਂ ਕਹਿੰਦੇ ਬਾਹਰੋਂ ਦੀ ਗਵਾਹੀ ਨੀ ਸੀ ਕੋਈ ਸਾਡੇ ਕੋਲ, ਹੋਰ ਗੁਰਬਾਣੀ ਚੋਂ ਸਾਡੇ ਜਿਹੜੇ ਅੰਦਰ ਗੱਲਾਂ ਨੇ ਉਹਨਾਂ ਦੀ ਸੈਟਿਸਫੈਕਸ਼ਨ ਨਹੀਂ ਹੁੰਦੀ, ਹੋਰ ਕੁਛ ਨਹੀਂ ਹੈ। ਸਾਡੇ ਅੰਦਰ ਸਭ ਕੁਛ ਹੈ ਪਹਿਲਾਂ
ਹੀ। ਘੱਟ ਘੱਟ ਸਹਿਜ ਸਮਾਇਓ ਤੋਂ ਹੋਇਆ ਵੀ ਉਹ ਜਿਹੜਾ ਘੱਟ ਘੱਟ ਦੇ ਵਿੱਚ ਸਮਾਇਆ ਹੋਇਆ ਹੈ ਉਹਨੂੰ ਸਹਿਜਤਾ ਦੇ ਨਾਲ ਆਪਾਂ ਪਾ ਸਕਦੇ ਹਾਂ ਜੀ।
ਸਹਿਜ ਹੋਏ ਤੇ ਮਿਲ ਜੂਗਾ ਅੰਦਰ।
ਠੀਕ ਹੈ ਜੀ, ਜਿਹੜਾ ਨਾਨਕ ਨੇ ਗਾਇਆ ਜਸ, ਉਹ ਜਸ ਜੇ ਆਪਾਂ ਗਾਵਾਂਗੇ ਤਾਂ ਆਪਣੇ ਅੰਦਰੋਂ ਵੀ ਉਹ ਪ੍ਰਗਟ ਹੋ ਜੂਗਾ।
ਅੰਦਰ ਹੈਗਾ ਹੀ ਹੈ, ਪਹਿਲਾਂ ਹੀ ਹੈਗਾ ਹੈ ਅਸਲ ਚ, ਐਸੀ ਕੋਈ ਚੀਜ਼ ਨੀ, ਸਭ ਕੁਛ ਘਰ ਮੇਂ ਬਾਹਰ ਨਾ ਹੀ।
ਠੀਕ ਹੈ ਜੀ,
ਹਾਂਜੀ, ਤਾਂ ਗੁਰਬਾਣੀ ਦਾ ਤੁਹਾਨੂੰ ਅੰਦਰ ਬਿਠਾ ਦੇਵੇ, ਇੱਥੇ ਬੈਠੋ, ਤੁਹਾਡੇ ਉੱਤੇ ਘਰ ਸਭ ਕੁਛ ਹੈ।
ਠੀਕ ਹੈ ਜੀ, ਇਹ ਸਾਰੇ ਜਿਹੜੇ ਹੁਣ ਤੱਕ ਆਪਾਂ ਕੀਤੇ ਹੈ ਜੀ, 10 ਸਵਈਏ ਆ, ਇਹ ਭੱਟ ਕੱਲ ਦੇ ਉਚਾਰੇ ਹੋਏ ਸੀ ਨਾਨਕ ਗੁਰੂ ਨਾਨਕ ਦੇ ਪ੍ਰਤੀ
ਜੀ।
ਇਹ ਭੁਲੇਖਾ ਸਾਹਿਬ ਜੀ ਉਹਨਾਂ ਨੂੰ ਪਿਆ ਵੀ ਇਹ ਗੁਰੂ ਨਾਨਕ ਦੀ ਵਡਿਆਈ ਹੋ ਰਹੀ ਹੈ, ਪਰ ਵਡਿਆਈ ਪਰਮੇਸ਼ਰ ਦੀ ਹੈ, ਜੋ ਨਾਨਕ ਨੇ ਕੀਤੀ ਹੈ ਉਹ ਪ੍ਰਗਟ ਕੀਤੀ ਇਹਦੇ ਵਿੱਚ।
ਹਾਂ, ਬਸ ਆਹ ਪ੍ਰਗਟ ਕੀਤੀ ਹੈ, ਗੁਰੂ ਨਾਨਕ ਦੀ ਵਡਿਆਈ ਪਰਮੇਸ਼ਰ ਦੀ ਕੀਤੀ ਹੈ।
ਠੀਕ ਹੈ।